ਸਾਖੀ 16 ਹਰ ਮੰਦਰ ਤੇ ਸਰ ਸੇਵਾ। ਇਸ ਪ੍ਰਕਾਰ ਸਾਰੇ ਪ੍ਰਬੰਧ ਲਿਖਿਆ ਹੈ ਕਿ ਸੋਹਣੇ ਹੋ ਕੇ ਸੇਵਾ ਪ੍ਰੇਮ ਨਾਲ ਸ਼ੀਘਰਤਾ ਨਾਲ ਹੋ ਰਹੀ ਸੀ। ਇਸ ਪ੍ਰਕਾਰ ਸਾਰੇ ਪ੍ਰਬੰਧ ਲਿਖਿਆ ਹੈ ਕਿ ਸੋਹਣੇ ਹੋ ਕੇ ਸੇਵਾ ਪ੍ਰੇਮ ਨਾਲ ਸ਼ੀਘਰਤਾ ਨਾਲ ਹੋ ਰਹੀ ਸੀ। ਨਿਸ਼ਾਨ ਕਈ ਹੁਣ ਤੱਕ ਮੌਜੂਦ ਹਨ। ਉੱਤਰ ਦੀ ਬਾਹੀ ਜਿੱਥੇ ਬਾਬੇ ਬੁੱਢੇ ਦੀ ਬੇਰ ਹੁਣ ਤੱਕ ਹਰੀ ਭਰੀ ਹੈ ਤੇ ਜਿਸ ਤੇ ਉਦਾਲੇ ਸੰਗ ਮਰਮਰ ਦੀ ਵਲਗਣ ਹੈ, ਭਾਈ ਬੁੱਢਾ ਜੀ ਦੇ ਬੈਠਣ ਦਾ ਯਾਦਗਿਰੀ ਨਿਸ਼ਾਨ ਹੈ। ਆਪ ਜੀ ਫਿਰ ਟੁਰ ਕੇ ਸਾਰੀ ਸੇਵਾ ਦੀ ਨਿਗਰਾਨੀ ਕਰਦੇ ਸਨ, ਪਰ ਇੱਥੇ ਬੈਠ ਕੇ ਪ੍ਰਬੰਧ ਵੀ ਕਰਦੇ ਤੇ ਆਰਾਮ ਵੀ ਕਰਦੇ। ਇੱਕ ਬਾਹੀ ਕਿਸੇ ਹੋਰ ਦੇ ਸਪੁਰਦ ਸੀ, ਪਰ ਉਸ ਦਾ ਨਿਸ਼ਾਨ ਤੇ ਨਾਮ ਨਹੀਂ ਮਿਲਦਾ। ਦਰਸ਼ਨੀ ਦਰਵਾਜ਼ੇ ਦੇ ਨਾਲ ਇੱਕ ਪੁਰਾਤਨ ਬੇਰ ਹੈ, ਇਸ ਨੂੰ ਲਾਚੀ ਬੇਰ ਆਖਦੇ ਹਨ। ਇਸ ਟਿਕਾਣੇ ਦੀ ਪਵਿੱਤਰ ਯਾਦਗਾਰ ਵਿੱਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇੱਥੇ ਸਾਹਿਬ ਆਪ ਬੈਠ ਕੇ ਨਿਗਰਾਨੀ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਕਦੇ ਸਾਹਿਬ ਦੱਖਣ ਦੀ ਬਾਹੀ ਆਪ ਆ ਬੈਠਦੇ ਤੇ ਸਾਰਾ ਕੰਮ ਵੇਖਦੇ ਚਾਖਦੇ। ਇੱਥੇ ਵੀ ਬੜਾ ਪੱਕਾ ਥੜਾ ਤੇ ਗੁਰਦੁਆਰਾ ਯਾਦ ਵਿੱਚ ਸੀ ਤੇ ਇਸ ਦੇ ਨਾਲ ਹੀ ਸਰੋਵਰ ਦਾ ਉਹ ਟਿਕਾਣਾ ਹੈ ਜਿਸ ਨੂੰ 68 ਤੀਰਥ ਆਖਦੇ ਹਨ। ਇਹ ਥੜਾ ਤੇ ਗੁਰਦੁਆਰਾ ਅਕਾਲੀਆਂ ਨੇ ਢਾ ਦਿੱਤਾ ਸੀ, ਪਰ ਜਦ ਬੱਕਾਪੁਰ ਵਾਲੇ ਸੰਤ ਲਖਬੀਰ ਸਿੰਘ ਜੀ ਨੇ ਆਵਾਜ਼ ਉਠਾਈ ਤੇ ਸੰਗਤਾਂ ਵਿੱਚ ਬੇਚੈਨੀ ਫੈਲੀ ਤੇ ਮੰਗ ਹੋਈ, ਤਦ ਇੱਥੇ ਮੁੜ ਕੇ ਸੰਗਮਰਮਰ ਦਾ ਨਿਸ਼ਾਨ ਕਾਇਮ ਕਰ ਦਿੱਤਾ ਗਿਆ ਜੋ ਸਾਹਿਬਾਂ ਦੇ ਬੈਠਣ ਦਾ ਟਿਕਾਣਾ ਦੱਸਦਾ ਹੈ। ਜਦ ਕਦੇ ਸ੍ਰੀ ਜੀ ਨੂੰ ਇੱਥੇ ਦੇਰ ਲੱਗ ਜਾਂਦੀ ਤੇ ਆਰਾਮ ਦਾ ਵੇਲਾ ਆ ਜਾਂਦਾ ਤਾਂ ਥੋੜੀ ਦੂਰ ਆਪ ਬਿਰਸ਼ਾਂ ਦੀ ਛਾਵੇਂ ਆਰਾਮ ਕਰਦੇ। ਜਿੱਥੇ ਆਪ ਜੀ ਦੇ ਆਰਾਮ ਲਈ ਮੰਜੀ ਵਿਛਾਈ ਜਾਂਦੀ ਸੀ, ਉੱਥੇ ਹੁਣ ਵੱਡਾ ਥੜਾ ਹੈ ਤੇ ਵਿਚਾਲੇ ਸੰਗਮਰਮਰ ਦਾ ਇੱਕ ਚੌਕੋਣ ਖੁੱਲਾ ਨਿਸ਼ਾਨ ਉੱਚਾ ਖੜਾ ਹੈ। ਇਸ ਨੂੰ ਹੁਣ ਤੱਕ ਮੰਜੀ ਸਾਹਿਬ ਆਖਦੇ ਹਨ। ਸੰਨ 1872-73 ਵਿੱਚ ਜਦੋਂ ਸਿੰਘ ਸਭਾ ਦੀ ਸਾਜਨਾ ਹੋਈ ਤਾਂ ਉਸ ਦੇ ਸਪਤਾਹਕ ਦੀਵਾਨ ਇਸ ਮੰਜੀ ਸਾਹਿਬ ਦੇ ਉਦਾਲੇ ਥੜੇ ਸਾਹਿਬ ਤੇ ਲੱਗਿਆ ਕਰਦੇ ਸਨ ਅਤੇ ਪਾਸ ਖੜੀ ਇਮਾਰਤ ਵਿੱਚ ਸਿੰਘ ਸਭਾ ਦਾ ਦਫ਼ਤਰ ਤੇ ਸਮਾਨ ਰੱਖਣੇ ਦਾ ਪ੍ਰਬੰਧ ਸੀ। ਮੰਦਰ ਦੀ ਸਾਜਨਾ ਵਿੱਚ ਵਾਹਿਗੁਰੂ ਨੂੰ ਸਰਬ ਵਿਆਪੀ ਦੱਸਣੇ ਲਈ ਉਸ ਦੇ ਦਰਵਾਜ਼ੇ 4 ਰੱਖੇ ਗਏ ਜੋ ਉਸ ਦਾ ਵਾਸਾ 4 ਚੁਫੇਰੇ ਵਿਆਪਕ ਹੈ। ਫਿਰ ਇਸ ਲਈ ਕਿ ਕਿਸੇ ਕੁੰਟ ਵਿੱਚ ਹੀ ਖਿਆਲ ਨਾ ਬੱਝ ਜਾਵੇ, ਕੋਈ ਦਰਵਾਜ਼ਾ ਕਿਸੇ ਖਾਸ ਕੁੰਟ ਵਿੱਚ ਨਾ ਰੱਖਿਆ ਗਿਆ, ਸਗੋਂ 2-2 ਕੁੰਟਾਂ ਦੇ ਵਿਚਾਲੇ 1-1 ਦਰਵਾਜ਼ਾ ਸਾਜਿਆ ਗਿਆ, ਜਿਵੇਂ ਹਰ ਕੀ ਪੌੜੀ ਵਾਲਾ ਦਰਵਾਜ਼ਾ ਪੂਰਬ ਦੱਖਣ ਦੇ ਵਿਚਾਲੇ ਹੈ, ਅਗਲਾ ਦਰਵਾਜ਼ਾ ਦੱਖਣ ਪੱਛੋਂ ਦੇ ਵਿਚਕਾਰ ਹੈ, ਦਰਸ਼ਨੀ ਦਰਵਾਜ਼ਾ ਪੱਛਮ ਉੱਤਰ ਵਿਚਾਲੇ ਹੈ ਤੇ ਘੰਟਾ ਘਰ ਦੀ ਬਾਹੀ ਵਾਲਾ ਦਰਵਾਜ਼ਾ ਉੱਤਰ ਪੂਰਬ ਦੇ ਵਿਚਾਲੇ ਹੈ। ਸਰੋਵਰ ਦੀਆਂ ਸਾਰੀਆਂ ਪੌੜੀਆਂ ਪੱਕੀਆਂ ਬਣਾਈਆਂ ਗਈਆਂ। ਸਰੋਵਰ ਦਾ ਵਿਚਕਾਰਲਾ ਥੜਾ ਜਿੱਥੇ ਗੁਰੂ ਰਾਮਦਾਸ ਜੀ ਰੌਣਕਾਂ ਲਾ ਗਏ ਸਨ ਅਤਿ ਪੱਕਾ ਕੀਤਾ ਗਿਆ, ਪਰ ਇਸ ਦੀ ਨੀਂਹ ਉੱਚੀ ਨਹੀਂ ਰੱਖੀ ਗਈ। ਜਿਤਨੀ ਨੀਵੀਂ ਹੋ ਸਕਦੀ ਸੀ ਉਤਨੀ ਨਿਵਾਣ ਉੱਤੇ ਬੁਨਿਆਦੀ ਥੜੇ ਦੀ ਸਾਜਨਾ ਕੀਤੀ ਗਈ, ਗੋਇਆ ਕਿ ਪਾਣੀ ਦੀ ਸਤਹ ਉਤੋਂ ਹੀ ਇਹ ਉਠਾਈ ਗਈ ਸੀ। ਇਹ ਨੀਵੀਂ ਨੀਂਹ ਕਿਸ ਲਈ ਸੀ? ਸ਼ਾਇਦ ਇਸ ਕਰਕੇ ਕਿ ਉਹਨਾਂ ਦੀ ਆਪਣੀ ਜ਼ਿੰਦਗੀ ਦੀ ਹਲੀਮੀ ਦੇ ਆਸ਼ੇ ਅਨੁਕੂਲ ਸੀ ਤੇ ਸ਼ਾਇਦ ਇਹ ਗੱਲ ਸੀ ਕਿ ਇਹ ਸਰੋਵਰ ਵਿੱਚੋਂ ਉਗਮ ਰਿਹਾ ਕਮਲ ਫੁੱਲ ਦੇ ਸਦ੍ਰਿਸ਼ ਨਿਰਲੇਪ ਅਵਸਥਾ ਦਾ ਸੂਚਕ ਹੋਵੇ। ਦੁਆਲੇ ਪੱਕੀਆਂ ਸੁਰਗ ਦੁਆਰੀਆਂ ਬਣੀਆਂ ਜਿਨ੍ਹਾਂ ਪਰ ਛੋਟੀ ਪਰਿਕਰਮਾ ਹੈ। ਮੰਦਰ ਤੋਂ ਦਰਸ਼ਨੀ ਦਰਵਾਜ਼ੇ ਤੱਕ ਜੋ ਪੁਲ ਬਣਾਇਆ ਗਿਆ ਉਹ ਵੀ ਸੁਰਗ ਦੁਆਰੀਆਂ ਪਰ ਸਾਜਿਆ ਗਿਆ। ਵਿਚਕਾਰਲੇ ਥੜੇ ਤੇ ਹਰਿਮੰਦਰ ਸਾਜਿਆ ਗਿਆ ਜਿਸ ਦੀ ਵਿਚਕਾਰੋਂ ਮੰਦਰ ਦੀ ਛੱਤ ਇੱਕੋ ਪਾਈ ਗਈ ਪਰ ਦੁਆਲੇ ਤੇ ਹਰ ਕੀ ਪੌੜੀ ਵਾਲੇ ਪਾਸੇ ਉਪਰ ਤੱਕ ਉਪਰਲੀ ਇੱਕ ਛੱਤ ਦੋ ਵਿਚਾਲੇ ਹੋਰ ਛੱਤ ਪਾ ਕੇ ਦੁਛੱਤਾ ਕੀਤਾ ਗਿਆ। ਇਸ ਪ੍ਰਕਾਰ ਮੰਦਰ ਵੀ ਤਿਆਰ ਹੋ ਗਿਆ, ਨਾਲ ਨਾਲ ਗੁਰੂ ਨਗਰੀ ਵੀ ਵਡੇਰੀ ਤੇ ਪੱਕੀ ਬਣਦੀ ਗਈ। ਜਦੋਂ ਸਾਰਾ ਕਾਰਜ ਸਿਰੇ ਚੜ੍ਹਨ ਦੇ ਸਮਰੱਥ ਸੀ ਤਦ ਅਸਚਰਜ ਹੁੰਦਾ ਸੀ ਕਿ ਕਿੰਜ ਇਸ ਗੁਰੂ ਵਿਅਕਤੀ ਨੇ ਐਸੀ ਪ੍ਰਭਾਵਸ਼ਾਲੀ ਤੇ ਵਿਸਮਾਦੀ ਰਚਨਾ ਰਚ ਲਈ ਹੈ। ਸੇਵਾ ਕਰਨ ਵਾਲੇ, ਸ਼ਰਧਾ ਵਾਲੇ, ਆਏ ਗਏ ਯਾਤਰੂ, ਆਮ ਲੋਕ ਮਤਾਂ ਮਤਾਂਤਰਾਂ ਦੇ ਦੇਖ ਦੇਖ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ ਉਚਾਰਦੇ ਸਨ। ਪਰ ਸਤਿਗੁਰੂ ਜੋ ਸਗਲ ਹੋਮੇ ਤੋਂ ਰਹਿਤ ਵੀ ਨਿਮਰਤਾ ਵਿਚ ਵਸਦੇ ਸਨ, ਜੋ ਨਿਮਰਤਾ ਕੇ ਸਾਰੇ ਅੰਦਰਲੇ ਨੂੰ ਵਾਹਿਗੁਰੂ ਨਿਵਾਸ ਲਈ ਖਾਲੀ ਕਰ ਦਿੰਦੀ ਹੈ, ਕਿਸ ਭਾਵ ਵਿਚ ਸਨ ਉਹ ਕਹਿ ਨਹੀਂ ਸਕੀਦਾ। ਵਾਹਿਗੁਰੂ ਪੂਰਤ ਹਿਰਦੇ ਅਨੁਭਵ ਕਰ ਸਕਦੇ ਹਨ, ਪਰ ਸਾਨੂੰ ਸੁਸਿੱਖਿਅਤ ਕਰਨੇ ਲਈ ਸ੍ਰੀ ਗੁਰੂ ਜੀ ਨੇ ਤਦੋਂ ਇਕ ਸ਼ਬਦ ਉਚਾਰ ਕੇ ਸਭ ਨੂੰ ਸੁਝਾ ਦਿੱਤਾ ਕਿ ਮੈਂ ਕਿਸੇ ਕਰਤੱਵ ਦਾ ਕਰਤਾ ਨਹੀਂ ਸਮਝਦਾ ਆਪੇ ਨੂੰ, ਇਹ ਸਾਰਾ ਕਰਤੱਵ ਕਰਤਾ ਪੁਰਖ ਦਾ ਆਪਣਾ ਹੈ, ਉਸ ਦਾ ਇਹ ਬਿਰਧ ਹੈ, ਸੋ ਉਸ ਨੇ ਆਪੇ ਆਪਣਾ ਕਾਰਜ ਕੀਤਾ ਹੈ। ਸਤਿਗੁਰੂ ਦੇ ਹਿਰਦੇ ਦੀ ਪਰਮ ਵਾਹਿਗੁਰੂ ਪੂਰਤ ਅਵਸਥਾ ਵਿਚ ਇਸ ਸ਼ਬਦ ਤੋਂ ਵਿਦਿਤ ਹੈ ਜੋ ਇਉਂ ਹੈ। ਸਲੋਕ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਭਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਨਵ ਨਿਧ ਸਿੱਧ ਰਿੱਧ ਦੀਨੇ, ਕਰਤੇ ਤੋਟ ਨ ਆਵੇ ਕਾਈ ਰਾਮ। ਖਾਤ ਖਰਚਤ ਬਿਰਸ਼ਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ। ਕੋਟ ਬਿਘਨ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ। ਸਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੂਖ ਸਬਾਈ। ਨਾਨਕ ਗੁਣ ਗਾਵਹਿ ਸਵਾਮੀ ਕੇ, ਅਚਰਜ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਭਗਤ ਸੋਹਨ ਹਰ ਕੇ ਗੁਣ ਗਾਵਹਿ, ਸਦਾ ਕਰਹਿ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਆਨੰਦ ਉਪਜੇ, ਸਾਧ ਸੰਗਤ ਸੰਗ ਬਨੀ। ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ। ਅੱਠ ਸੱਠ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ। ਪਤਤ ਪਾਵਨ ਬਿਰਧ ਸੁਆਮੀ, ਨਾਨਕ ਸਬਦ ਆਧਾਰਾ। ਗੁਣ ਨਿਧਾਨ ਮੇਰਾ ਪ੍ਰਭ ਕਸਤਾ ਕਰਤਾ, ਉਸਤਤ ਕੌਣ ਕਰੀ ਜੈ ਰਾਮ। ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀ ਜੈ ਰਾਮ। ਨਾਮ ਦੀ ਜੈ ਦਾਨ ਕੀ ਜੈ, ਬਿਸਰ ਨਾਹੀ ਇਕ ਖਿਨੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਏ ਅਨਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ, ਬਿਨਵੰਤ ਨਾਨਕ ਇਛ ਪੁਨੀ, ਪੇਖ ਦਰਸਨ ਜੀਜੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਜੀ ਦੇ ਇਸ ਭਾਵ ਨੂੰ ਵਧੇਰੇ ਸਮਝ ਗੋਚਰੇ ਕਰਨੇ ਲਈ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਦੇਣੇ ਤੇ ਕਾਰ ਕਰਵਾਉਣੀ ਤੇ ਸਤਿਗੁਰ ਜੀ ਦੀ ਸਨਮੁਖ ਮਹਿਮਾ ਕਰਨੀ ਆਦਿ ਵਿਚ ਦਰਸਾਈ ਹੈ। ਉਸ ਵੇਲੇ ਵਾਹਿਗੁਰੂ ਜੀ ਵੱਲੋਂ ਇਸ ਮੰਦਰ ਨੂੰ ਅਨਿਨ ਹਰੀ ਕੀਰਤਨ ਵਾਲਾ ਮੰਦਰ ਬਣਾਉਣ ਦਾ ਉਪਦੇਸ਼ ਇਉਂ ਦਰਸਾਇਆ ਹੈ। ਇਹੋ ਮੇਰੋ ਮੰਦਰ ਬਰ ਹੋਏ, ਜਿਸ ਕੀ ਸਮਤਾ ਕਰੇ ਨਾ ਕੋਏ, ਤੀਨ ਲੋਕ ਮੈਂ ਹੋਏ ਨਾ ਜੈਸੋ, ਭਜਨ ਪ੍ਰਤਾਪ ਬਣੇ ਨਿਤ ਐਸੋ, ਨਰਕ ਨਿਵਾਰਨ ਕਾਰਨ ਮੋਖ, ਮੇਰੋ ਸਿਮਰਨ ਹੋਏ ਨਿਰਦੋਖ, ਜੋ ਨਰ ਸਰਦਾ ਤਰ ਉਰ ਪਰਮ, ਗਾਏ ਕੀਰਤਨ ਹੋਏ ਨਿਸ਼ ਪਰਮ, ਮੋਹ ਕੋ ਮਿਲੇ ਆਏ ਨੇ ਸੰਸੇ, ਜਨਮ ਮਰਨ ਕੋ ਬੰਧ ਬੰਧ ਵਿਧਵੰਸੇ। ਗੁਰਪ੍ਰਤਾਪ ਸੂਰਜ ਗ੍ਰੰਥ। ਗੁਰੂ ਸਾਹਿਬ ਜੀ ਨੇ ਇਹ ਮੰਦਰ ਹਰੀ ਕੀਰਤਨ ਹਰੀ ਅਰਾਧਨ ਇੱਕ ਅਕਾਲ ਪੁਰਖ ਦਾ ਅੱਠੇ ਪੈਰ ਦਾ ਸਿਮਰਨ ਦਾ ਟਿਕਾਣਾ ਸਾਜਿਆ, ਜਿਸ ਵਿਚ ਕਿ ਵਾਹਿਗੁਰੂ ਸ਼ਬਦ ਰੂਪ ਵਿਚ ਸਦਾ ਅਰਾਧਿਆ ਜਾਂਦਾ ਰਹੇ, ਜਿਸ ਦਾ ਨਾਂ ਹਰੀ ਮੰਦਰ ਰੱਖਿਆ ਕਿ ਅਕਾਲ ਪੁਰਖ ਦੀ ਪੂਜਾ ਦਾ ਟਿਕਾਣਾ ਹੈ। ਇਸ ਦੇ ਰਚੇ ਜਾਣ ਦੀ ਵਡਿਆਈ ਤੇ ਸ਼ੋਭਾ ਸਾਰੀ ਕਰਤਾ ਪੁਰਖ ਦੀ ਦੱਸੀ ਤੇ ਆਪ ਨੂੰ ਇੱਕ ਨਿਰ ਅਭਿਮਾਨ ਨਿਰਹੰਕਾਰ ਲੇਸ਼ ਮਾਤਰ ਹੋਂ ਤੋਂ ਵੀ ਰਹਿਤ ਸੇਵਕ ਦੱਸਿਆ। ਪਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਹਿਰਦੇ ਵਿੱਚੋਂ ਹਉ ਦਾ ਅਭਾਵ ਹੁੰਦਾ ਹੈ, ਉਹ ਹਿਰਦਾ ਵਾਹਿਗੁਰੂ ਨਾਲ ਪੂਰਤ ਹੋ ਜਾਂਦਾ ਹੈ। ਉੱਥੇ ਮੈਂ ਕਰਤਾ ਨਹੀਂ ਰਹਿੰਦਾ, ਉੱਥੇ ਬੈਠਾ ਅਕਾਲ ਪੁਰਖ ਕਰਤਾ ਹੋ ਕੇ ਵਰਤਦਾ ਹੈ। ਹਾਂ, ਹਉਮੈ ਰਹਿਤ ਹਿਰਦੇ ਵਾਹਿਗੁਰੂ ਨਸ਼ੇ ਵਿਚ ਮਖਮੂਰ ਵਾਹਿਗੁਰੂ ਸਰੂਪ ਨਾਲ ਭਰਪੂਰ ਹਿਰਦੇ ਹੁੰਦੇ ਹਨ। ਸੋ ਵਾਹਿਗੁਰੂ ਜੀ ਦੀ ਮਿਹਰ ਨਾਲ ਸਰੋਵਰ ਪੱਕਾ ਬਣ ਗਿਆ, ਵਿਚ ਹਰਿਮੰਦਰ ਰੂਪ ਧਾਰ ਖੜੋਤਾ। ਮੰਦਰ ਤੋਂ ਬਾਹਰ ਮੰਦਰ ਦੇ ਦਰਸ਼ਨੀ ਦਰਵਾਜੇ ਤੱਕ ਪੁਲ ਬਣ ਗਿਆ, ਅੱਗੇ ਸਾਫ਼ ਮੈਦਾਨ ਹੋ ਗਿਆ। ਉਧਰ ਰਾਮਦਾਸਪੁਰ ਨਗਰੀ ਉਸਰ ਗਈ। ਨਗਰੀ ਦਾ ਇੱਕ ਦਰਵਾਜਾ ਜਿੱਥੋਂ ਹਰਿਮੰਦਰ ਦੇ ਦਰਸ਼ਨ ਹੁੰਦੇ ਸਨ ਉਸਰ ਗਿਆ, ਇਸ ਦਾ ਨਾਂ ਅਜੇ ਤੱਕ ਦਰਸ਼ਨੀ ਡਿਓਡੀ ਹੈ। ਨਗਰੀ ਵਿਚ ਦੁਕਾਨਾਂ ਮਕਾਨ ਗੁਰੂ ਕੇ ਮਹਿਲ ਪੱਕੇ ਬਣ ਗਏ। ਇਉਂ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹੋ ਗਿਆ। ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬਦੋ ਪੁਰਖ ਬਿਦਾਤ ਤਾ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਹੁਣ ਹੈ ਮਹੱਲਾ ਪੰਜਵਾਂ। ਹੁਣ ਸੰਗਤਾਂ ਦੇ ਦੀਵਾਨ ਹਰਿਮੰਦਰ ਵਿਚ ਲੱਗਣ ਲੱਗੇ। ਤਿਰਪਹਿਰੇ ਵਜੇ ਆਸਾ ਦੀ ਵਾਰ ਲੱਗੇ। ਘੜਿਆਲ ਵੱਜਣ ਦਾ ਟਿਕਾਣਾ ਦਰਸ਼ਨੀ ਦਰਵਾਜੇ ਦੇ ਬਾਹਰ ਸਾਜਿਆ ਗਿਆ ਸੀ। ਇਸ ਦੀਆਂ ਟੁੰਕਾਰਾਂ ਹਰਿਮੰਦਰ ਤੇ ਨਗਰੀ ਵਾਲਿਆਂ ਨੂੰ ਵਕਤ ਦੀ ਸੋਝੀ ਦਿੰਦੀਆਂ ਰਹਿੰਦੀਆਂ ਸਨ। ਆਸਾ ਦੀ ਵਾਰ ਕੁਛ ਬਾਕੀ ਹੁੰਦੀ ਸੀ ਤਾਂ ਸਤਿਗੁਰ ਦੀ ਸਵਾਰੀ ਆਉਂਦੀ ਸੀ ਤੇ ਆਪ ਹਰਿਮੰਦਰ ਵਿਚ ਆ ਬਿਰਾਜਦੇ ਸਨ। ਜਿਸ ਵੇਲੇ ਕਿ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਆਉਂਦੀ ਹੈ। ਜਦੋਂ ਸਭ ਕਾਰਜ ਸੰਪੂਰਨ ਹੋ ਗਿਆ ਤੇ ਬੜਾ ਭਾਰੀ ਸਮਾਗਮ ਵਾਹਿਗੁਰੂ ਜੀ ਦੇ ਧੰਨਵਾਦ ਦਾ ਕੀਤਾ ਗਿਆ, ਉਸ ਸਮੇਂ ਸ੍ਰੀ ਗੁਰੂ ਜੀ ਨੇ ਸੇਵਾ ਕਰਨ ਵਾਲੇ ਸਾਰੇ ਸਿੱਖਾਂ ਨੂੰ ਵਰਦਾਨ ਬਖਸ਼ੇ। ਸਭ ਤੋਂ ਸ਼੍ਰੋਮਣੀ ਸੇਵਾ ਭਾਈ ਬੁੱਢਾ, ਭਾਈ ਭਗਤੂ, ਭਾਈ ਬਹਿਲੋ ਦੀ ਸੀ। ਭਾਈ ਬੁੱਢਾ ਜੀ ਅੱਗੇ ਹੀ ਗੁਰੂ ਘਰ ਵਿਚ ਅਤ ਸਨਮਾਨਿਤ ਸੇ ਤੇ ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਹੋਏ ਸੇ। ਉਹਨਾਂ ਨੂੰ ਭਗਤ ਮੁਕਤ ਸਭ ਕੁਛ ਦੀ ਅਸੀਸ ਦਿੱਤੀ ਤੇ ਸੰਗਤਾਂ ਦਾ ਸਹਾਈ ਬਣਾਇਆ। ਭਾਈ ਭਗਤੂ ਨੂੰ ਜੀਵਨ ਮੁਕਤ ਅਵਸਥਾ ਤੇ ਜੰਗਲ ਦੇਸ਼ ਬੈਰਾੜਾਂ ਦੀ ਸੰਗਤ ਦੀ ਅਗਵਾਨੀ ਬਖਸ਼ੀ। ਭਾਈ ਬਹਿਲੋ ਨੂੰ ਗਿਆਨ ਦਾਨ ਕੀਤਾ ਤੇ ਗੁਪਤ ਤਾਕਤਾਂ ਦੀ ਸ਼ਕਤੀ ਬਖਸ਼ੀ। ਭਾਈ ਉਗਰੂ ਤੇ ਭਾਈ ਕਲਿਆਣਾ ਨੂੰ ਵਾਹਿਗੁਰੂ ਪ੍ਰੇਮ ਦੀ ਪਦਵੀ ਦਿੱਤੀ। ਚਾਰ ਸਿੱਖ ਹੋਰ ਸਨ ਜਿਨ੍ਹਾਂ ਦੇ ਨਾਮ ਸਨ ਭਾਈ ਅਜਬ, ਭਾਈ ਅਜਾਇਬ, ਭਾਈ ਉਮਰ ਸ਼ਾਹ ਤੇ ਭਾਈ ਸੰਘਾ ਇਹ ਸਰੋਵਰ ਦੀ ਸੇਵਾ ਵੀ ਕਰਦੇ ਸਨ ਤੇ ਮਾਇਆ ਵੀ ਸੰਗਤਾਂ ਤੋਂ ਲਿਆ ਕੇ ਖਰਚ ਵਿਚ ਸਫਲ ਕਰਦੇ ਸੇ। ਇਹ ਬੜੇ ਦਿਆਨਤਦਾਰ ਤੇ ਸੰਗਤਾਂ ਦੀ ਗੁਰੂ ਅਰਪੀ ਮਾਇਆ ਨੂੰ ਆਪਣੇ ਲਈ ਬਿਖ ਸਮਝਦੇ ਸਨ। ਇਹਨਾਂ ਤੇ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕੀਤੀਆਂ, ਨਾਮ ਪ੍ਰੇਮ ਤੇ ਮੁਕਤ ਦਾਨ ਬਖਸ਼ਿਆ। ਜੇਠਾ ਪਿਰਾਣਾ ਪੈੜਾ ਛੱਜਰ ਜਾਤ ਦਾ ਲੰਗਾਹਾ ਇਹਨਾਂ ਨੂੰ ਗਿਆਨ ਤੇ ਸਿੱਧੀਆਂ ਬਖਸ਼ੀਆਂ ਅਰ ਅਜਰ ਜਰਨ ਦੀ ਜਾਚ ਵੀ ਨਾਲ ਸਿਖਾਈ। ਭਾਈ ਸਾਲੋ ਨੂੰ ਨਗਰੀ ਦਾ ਵਡਕਾ ਥਾਪਿਆ। ਨਗਰੀ ਤੇ ਵਸਤੇ ਲੋਕਾਂ ਦੇ ਸਾਰੇ ਪ੍ਰਬੰਧ ਇਸ ਦੇ ਸਪੁਰਦ ਕਰ ਦਿੱਤੇ। ਨਾਮਦਾਨ ਮੁਕਤੀ ਬਖਸ਼ੀ। ਇਸ ਪ੍ਰਕਾਰ ਮਹਾਨ ਸਮਾਗਮ ਸੰਪੂਰਨ ਹੋਇਆ। ਹੁਣ ਗੁਰੂ ਜੀ ਹਰ ਮੰਦਰ ਵਿਚ ਜੋਤਾਂ ਜਗਾਉਂਦੇ, ਉਪਦੇਸ਼ ਕਰਦੇ, ਜਗਤ ਨਿਸਤਾਰਦੇ ਤੇ ਕੀਰਤਨ ਦਾ ਰੰਗ ਲਗਭਗ ਅੱਠੇ ਪੈਰ ਹੀ ਲੱਗਾ ਰਹਿੰਦਾ। ਆਈਆਂ ਸੰਗਤਾਂ ਦੇ ਪ੍ਰਬੰਧ ਲਈ ਹੁਣ ਵਧੇਰੇ ਲੋੜ ਸੀ, ਸੋ ਉਮਰਾ ਸ਼ਾਹ, ਕਲਿਆਣਾ, ਜੇਠਾ, ਪਿਰਾਣਾ ਆਦਿ ਕਈ ਸਿੱਖ ਪਾਸ ਹੀ ਰਹਿੰਦੇ ਸਨ। ਕਦੇ ਕਦੇ ਕੰਮ ਪਏ ਤੇ ਕੋਈ ਬਾਹਰ ਜਾਵੇ, ਪਰ ਉਂਝ ਗੁਰੂ ਕੀ ਨਗਰੀ ਰਹਿ ਕੇ ਸਾਰਾ ਪ੍ਰਬੰਧ ਸਾਰਦੇ ਸਨ। ਸਿੱਖਾਂ ਨੇ ਸੇਵਾ ਸਫਲਤਾ ਨਾਲ ਕੀਤੀ ਤੇ ਆਪਣੀ ਕਲਿਆਣ ਲਈ ਕੀਤੀ, ਪਰ ਸਾਰੇ ਇਕੋ ਜਿਹੇ ਨਹੀਂ ਹੁੰਦੇ। ਕਿਸੇ ਕਿਸੇ ਦੇ ਜੀ ਵਿਚ ਕੀਤੀ ਸੇਵਾ ਦਾ ਅਭਿਮਾਨ ਸੀ। ਇਹ ਅਭਿਮਾਨ ਰੋਗ ਹੁੰਦਾ ਹੈ ਜੋ ਕੀਤੀ ਸੇਵਾ ਨੂੰ ਗਵਾ ਦਿੰਦਾ ਹੈ। ਇਸ ਤੋਂ ਅਰੋਗ ਕਰਨ ਲਈ ਸਤਿਗੁਰ ਜੀ ਨੇ ਭਾਈ ਬੁੱਢਾ ਜੀ ਨੂੰ ਦੀਵਾਨ ਵਿਚ ਰੋਜ਼ ਕਥਾ ਕਰਨ ਤੇ ਲਾਇਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦੁਆਰੇ ਸਿੱਖਾਂ ਦੀ ਪਰਖ ਦੀਆਂ ਸਾਖੀਆਂ ਤੇ ਗੁਰਮਤ ਦਾ ਉਪਦੇਸ਼ ਸੁਣਾਵੇ। ਇਸ ਪ੍ਰਕਾਰ ਸਾਰੇ ਸੇਵਕ ਸਤਿਗੁਰੂ ਜੀ ਦੇ ਨਿਸਤਾਰੇ ਦੇ ਰਾਹ ਪਾ ਦਿੱਤੇ ਤੇ ਕਾਲਾਂ ਥਾਂ ਪਈਆਂ। ਇਸ ਤੋਂ ਮਗਰੋਂ ਬਾਬਾ ਬੁੱਢਾ ਜੀ ਲੰਗਰ ਵਿਚ ਲੱਗੇ ਪਿੰਡਾਂ ਦੇ ਪ੍ਰਬੰਧ ਲਈ ਚਬਾਲ ਲਾਗੇ ਬੀੜ ਵਿਚ ਜਾ ਟਿਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।